ਜਿਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ ਉਹ ਇਹਨੂੰ ਅਰਥਾ ਕਿਵੇਂ ਲੈਣਗੇ। ਇਹ ਤਾਂ ਬਹੁਤ ਔਖੀ ਹੈ। ਅਜੋ ਵੀ ਕੋਈ ਗੱਲਾਂ ਸਮਝ ਤੇ ਬਾਹਰ ਨੇ, ਪੂਰਾ ਖੁਲਾਸਾ ਹੋਇਆ ਨਹੀਂ ਇਹਦਾ। ਮੈਂ ਮੰਨ ਲਾ ਵੀ ਪੂਰਾ ਖੁਲਾਸਾ ਹੋ ਗਿਆ, ਅਜੇ ਹੋਇਆ ਨਹੀਂ ਹੈ। ਸਿਰਫ ਜਿੰਨੀ ਕੁ ਸਮਝ ਆਈ ਉਨੀ ਗੱਲ ਕੀਤੀ ਹੈ। ਇਹ ਗੱਲ ਤੋਂ ਬਹੁਤ ਗਾਹਾਂ ਹੈ। ਜਿੰਨੀ ਗੁਰਬਾਣੀ ਦੀ ਸਮਝ ਆ ਉਹਦੇ ਨਾਲ ਅਸੀਂ ਅਰਥ ਕਰਦੇ ਹਾਂ ਬੁੱਝ ਕੇ। ਇਹਨੂੰ ਤਾਂ ਜਿੰਨੀ ਮਰਜ਼ੀ ਦੂਰ ਲੈ ਜਾ, ਪਰ ਜੇ ਜ਼ਿਆਦਾ ਦੂਰ ਲੈ ਜਾਈਏ ਪੱਲਾ ਕਿਸੇ ਨੇ ਕੁਛ ਨਹੀਂ ਪੈਣਾ। ਜੇ ਇਹਨੂੰ ਗਹਿਰਾਈ ਜ਼ਿਆਦਾ ਲੈ ਜਾਈਏ ਸੁਣਨ ਵਾਲਿਆਂ ਦੇ ਪੱਲੇ ਕੱਖ ਨਹੀਂ ਰਹਿਣਾ। ਬਹੁਤ ਕਈ ਜਗ੍ਹਾ ਮੈਂ ਖੁਦ ਵੀ ਨਹੀਂ ਜ਼ਿਆਦਾ ਖੁਲਾਸਾ ਕਰਦਾ। ਉਹ ਬੰਦੇ ਇੰਨੇ ਦੂਰ ਖੜੇ ਹੋਣਗੇ, ਉਹਨਾਂ ਨੂੰ ਲੱਗੂ ਫਰਜ਼ੀ ਜੀ ਗੱਲ ਹੈ, ਗੱਲ ਫਰਜ਼ੀ ਨਾ ਲੱਗੇ। ਇਸ ਕਰਕੇ ਨੇੜੇ ਹੀ ਅਰਥ ਕਰਦੇ ਅਜੋ। ਉਹਨਾਂ ਲੋਕਾਂ ਖਾਤਰ ਜਿਹਨਾਂ ਨੂੰ ਆਪਦੀ ਪੂਰੀ ਸਮਝ ਹੈ, ਉਹਨਾਂ ਕੋਲ ਗੱਲ ਹੋਰ ਹੋਊਗੀ ਕਰਨ ਵਾਲੀ। ਉਹਨਾਂ ਨੂੰ ਸਮਝ ਆ ਨਾ ਵੀ ਗੱਲ ਕਿੱਥੇ ਹੈ। ਜਿਹਨਾਂ ਨੂੰ ਪੂਰੀ ਸਮਝ ਹੋਜੂ, ਉਹਨਾਂ ਨਾਲ ਆਪਸ ਵਿੱਚ ਜਾਂ ਚਰਚਾ ਕਰਾਂਗੇ ਤਾਂ ਗੱਲ ਹੋਰ ਹੁੰਦੀ। ਇੱਥੇ ਮੋਟੀ ਮੋਟੀ ਗੱਲ ਦੱਸਣੀ ਪਊਗੀ ਬਸ। ਇਹ ਮੋਟੇ ਮੋਟੇ ਅਰਥ ਨੇ, ਇਹ ਬਹੁਤੇ ਬਰੀਕ ਅਰਥ ਨਹੀਂ ਹਨ। ਇਹ ਗੁਰਬਾਣੀ ਦੇ ਵੀ ਮੋਟੇ ਅਰਥ ਨੇ, ਬਰੀਕ ਵੀ ਨੇ, ਉਦੋਂ ਬਰੀਕ ਵੀ ਨੇ ਜਿਹਨੇ ਮਰਜ਼ੀ ਬਰੀਕ ਕਰੀ ਜਾਓ। ਗੁਰਬਾਣੀ ਦੇ ਜੇ ਗੁਰਬਾਣੀ ਦੇ ਵੀ ਬਰੀਕ ਅਰਥਾਂ ਚਲੇ ਜਾਈਏ, ਸਮਝ ਨਹੀਂ ਆਉਣੀ ਕਿਸੇ ਦੇ। ਉਹ ਫਿਰ ਉਹ ਸਟੇਜ ਦਾ ਆਦਮੀ ਸਮਝਦਾ ਉਹਨੂੰ। ਹੁਣ ਇਹ ਗੱਲਾਂ ਕਿੱਥੇ ਦੀਆਂ ਨੇ? ਗੱਲਾਂ ਜੰਗ ਦੀਆਂ ਹੋ ਰਹੀਆਂ ਨੇ। ਹੈ ਤਾਂ ਜੰਗ, ਪਰ ਹੈ ਵਿਵੇਕ ਦੀ ਹੈ, ਬੁੱਧੀ ਦੀ, ਗਿਆਨੀ ਦੀ ਹੈ, ਪਰ ਵਿਗਿਆਨੀ ਦੀ ਜੰਗ ਹੈ। ਗਿਆਨ ਚਰਚਾ ਹੈ, ਜਿਵੇਂ ਸਿੱਧ ਗੋਸ਼ਟੀ ਹੈ। ਸਾਰੇ ਸੰਤਾਂ ਸਾਧਾਂ ਉਹ ਗਏ ਨੇ ਗੁਰੂ ਗੋਸ਼ਟੀ ਕਰਨ, ਇਹ ਉਹ ਗੋਸ਼ਟੀ ਦੀ ਗੱਲ ਹੈ, ਇਹ ਤਾਂ ਗੋਸ਼ਟੀ ਹੈ। ਬਾਹਰ ਤਾਂ ਲਿਖਿਆ ਇਹਨੂੰ ਕਿ ਉਹ ਚੜ੍ਹਦੇ ਰਾਕਸ਼ ਆਏ ਨੇ, ਜਦ ਵੀ ਆਏ ਨੇ ਚੱਲ ਗੁਰੂ ਸਾਹਿਬ ਗਏ ਨੇ, ਚੜ੍ਹ ਕੇ ਨਹੀਂ ਗਏ, ਸਮਝਾਉਣ ਗਏ ਨੇ ਗੋਸ਼ਟੀ ਹੈ ਉੱਥੇ। ਦੋਵਾਂ ਗੱਲਾਂ ਦਾ ਫਰਕ ਹੈ। ਗੋਸ਼ਟੀ ਹੁੰਦਾ ਜੀ ਜੋ ਕੁਛ ਕੱਢੀ ਦਾ ਹੁੰਦਾ, ਜਿਹੜੇ ਜਿੱਤਣ ਵਾਸਤੇ ਕਰਦੇ ਨੇ, ਦੂਏ ਨੂੰ ਜਲੀਲ ਕਰਨ ਵਾਸਤੇ ਕਰਦੇ ਨੇ, ਉਹ ਵਾਰ ਹੁੰਦੀ ਹੈ। ਜਿੱਤ ਹਾਰ ਉੱਥੇ ਆਦਿ ਗੁਰੂ ਗ੍ਰੰਥ ਸਾਹਿਬ ਜਿੱਤ ਹਾਰ ਦੀ ਕੋਈ ਗੱਲ ਨਹੀਂ, ਇੱਥੇ ਜਿੱਤ ਹਾਰ ਦੀ ਗੱਲ ਹੈ। ਕਿਉਂ? ਜਦੋਂ ਖਾਲਸਾ ਫਰਜ਼ੀਤਾ ਇੱਕ ਥੋ ਇੰਨਾ ਹਾਵੀ ਹੋ ਜਾਵੇ ਜਿਵੇਂ ਸੀ ਹੁੰਦਾ, ਇਹਦੀ ਸ਼ਕਤੀ ਹੋ ਜਾਵੇ, ਫਿਰ ਜਿਹੜੇ ਦੂਏ ਨੇ ਧਰਮ ਉਹਨਾਂ ਨਾਲ ਗੋਸ਼ਟੀ ਕਰੀ ਦੀ ਹੁੰਦੀ, ਇਹ ਗੋਸ਼ਟੀ ਉਹ ਕਰੂ ਖਾਲਸਾ। ਦੂਏ ਜਦ ਆਉਂਦੇ ਨੇ ਉਹ ਚੜ੍ਹ ਕੇ ਆਉਣਗੇ, ਪਰਮ ਗਿਆਨੀ ਚੜ੍ਹ ਕੇ ਆਉਂਦੇ ਨੇ ਹਮੇਸ਼ਾ। ਸਮਝਣ ਵਾਸਤੇ ਨਹੀਂ ਆਉਂਦੇ ਹੁੰਦੇ, ਚੜ੍ਹ ਕੇ ਆਉਂਦੇ ਹੁੰਦੇ ਸਾਬਤ ਕਰਨ ਵਾਸਤੇ। ਉਹ ਮੁਸਲਮਾਨ ਨੂੰ ਵੀ ਭਰੋਸਾ ਹੋ ਗਿਆ ਸੀਗਾ, ਐਵੇਂ ਗਲਤ ਕਹੀ ਗਏ ਸਿੱਖਾਂ ਨੂੰ ਵੀ, ਸਿੱਖਾਂ ਦਾ ਧਰਮ ਉੱਚਾ, ਧਰਮ ਸਾਡਾ ਹੀ ਉੱਚਾ, ਸਿੱਖਾਂ ਨੂੰ ਤਾਂ ਨੌਲੇਜ ਕੋਈ ਨਹੀਂ ਹੈ। ਇਹਨਾਂ ਦੇ ਅਰਥ ਸਮਝੀਏ, ਅਰਥ ਕੀ ਨੇ, ਫਿਰ ਇਹਨਾਂ ਨੂੰ ਆਪਣੇ ਸਮਝਾਈਏ ਅਰਥ। ਅਸੀਂ ਇਹਨਾਂ ਤੋਂ ਸੁਪੀਰੀਅਰ ਬਣ ਜੀ, ਸਾਡਾ ਤੁਹਾਨੂੰ ਸੁਪੀਰੀਅਰ, ਨਾਨਕ ਵਾਲਾ ਸੁਪੀਰੀਅਰ ਨਹੀਂ ਸੀ, ਉਹਨੂੰ ਇਹ ਭੁਲੇਖਾ ਸੀ। ਉਹ ਇੱਕ ਕਿਸਮ ਦਾ ਇਸ ਦੁਬਾਰਾ ਕਿਉਂ ਨਹੀਂ ਆਇਆ? ਦੁਬਾਰਾ ਇਸ ਕਰਕੇ ਨਹੀਂ ਆਇਆ, ਉਹ ਤਾਂ ਆਪ ਜਿੱਤਣ ਆਇਆ ਸੀ, ਹਾਰ ਥੋੜੀ ਆਇਆ ਸੀ, ਗਿਆ ਹਾਰ। ਉਹ ਹਾਰ ਮੰਨਦਾ ਸੀ, ਉਹ ਹਾਰ ਮੰਨ ਗਿਆ, ਕਿਉਂ? ਉਹਦੇ ਸਵਾਲ ਸੀ, ਮੈਨੂੰ ਵੀ ਸਵਾਲ ਕਰਨਾ ਪਿਆ। ਮੈਂ ਕਿਹਾ ਵੀ ਸਿਰਫ ਗੁਰਬਾਣੀ ਦੇ ਵਿੱਚ ਆਤਮ ਗਿਆਨ ਹੈ, ਹੋਰ ਕਿਸੇ ਗ੍ਰੰਥ ਚ ਆਤਮ ਗਿਆਨ ਨਹੀਂ। ਉਹ ਕਹਿੰਦਾ ਸਾਡੇ ਹੈ, ਕਹਿੰਦਾ ਤੁਹਾਡੇ ਹੈ ਜੀ ਆਤਮ, ਤੁਹਾਡੇ ਆਤਮਾ ਦਾ ਪਰਮੇਸ਼ਰ ਦਾ ਗਿਆਨ ਤੁਹਾਡੇ ਹੈ ਨਹੀਂ, ਖੁਦਾ ਦਾ ਗਿਆਨ ਵੀ ਹੈ ਨਹੀਂ, ਆਤਮਾ ਨੂੰ ਛੱਡੋ, ਖੁਦਾ ਦਾ ਗਿਆਨ ਹੈ ਜੀ ਤੁਹਾਡੇ, ਨੋ ਹੈ ਖੁਦਾ ਦਾ, ਸੁਣਿਆ ਸੁਣਿਆ ਗੱਲਾਂ ਕਹਿ ਦਿਓ ਤੁਸੀਂ, ਜਿਵੇਂ ਸੰਸਾਰ ਦੀ ਰਚਨਾ ਹੋਈ ਆ ਉਹ ਵੀ ਗਲਤ ਹੈ ਉਹਨਾਂ ਦੀ, ਉੱਥੇ ਤਾਂ ਗਏ ਨਹੀਂ ਅਸੀਂ, ਇਸਲਾਮ ਈਸਾਈ ਕਿਉਂ ਫੇਲ ਹੋਏ ਨੇ? ਰਚਨਾ ਦੀ ਗੱਲ ਗਲਤ ਕਰਤੀ ਤਾਂ ਫੇਲ ਹੋਏ ਨੇ। ਹਿੰਦੂਆਂ ਨੇ ਉਲਟ ਕਰਨੀ ਸੀ ਘਰ ਬੈਠੇ, ਉਹ ਵੀ ਗਲਤ ਹੈ, ਇਹ ਵੀ ਗਲਤ ਹੈ। ਗੁਰਬਾਣੀ ਨੇ ਹੋਰ ਗੱਲ ਕੀਤੀ, ਉੱਥੇ ਤਾਂ ਜੋ ਪਹੁੰਚੇ ਨੀ, ਮੈਂ ਦੁਨਿਆਵੀ ਗੱਲ ਤਾਂ ਕੀਤੀ ਹੋ ਨੀ। ਖੁਦਾ ਕੀ ਹੈ ਇਹ ਗਿਆਨ ਨਹੀਂ ਕਰਾ ਰਹੀ ਗੁਰੂ ਨਾਨਕ ਕਿਤੇ ਵੀ। ਉਹ ਕਹਿੰਦੇ ਕਰਾ ਰਹੀ ਹੈ, ਉਹ ਦੱਸ ਰਹੀ ਹੈ, ਉਹਦੇ ਗੁਣ ਦੱਸ ਰਹੀ ਹੈ, ਸੁਣੇ ਸੁਣਾਏ ਹੋਏ ਨੇ ਜਿਹੜੇ ਪਹਿਲਾਂ ਲਿਖੇ ਹੋਏ ਨੇ। ਨਵੀਂ ਗੱਲ ਦੱਸੋ ਕੀ ਦੱਸੀ ਹੈ ਕੁਰਾਨ ਚ? ਖੁਦਾ ਕਿਹਾ ਜਾ, ਰੂਪ ਕੀ ਹੈ, ਕਿੱਥੋਂ ਮਿਲਦਾ, ਕੀ ਹੁੰਦਾ, ਇਹਦੇ ਬਾਰੇ ਹੈ ਕੋਈ ਗਿਆਨ? ਨਹੀਂ ਹੈ। ਤੂੰ ਕਦੇ ਕਹਿਣ ਸਾਡੇ ਗੱਲੇ ਹੈ, ਗੁਰਾ ਇੱਕ ਦੇ ਬਜਾਈ ਸਭ ਨੇ ਜੀਓ ਦਾ ਇੱਕ ਦਾਤਾ ਦੋਵੇਂ ਵਸਲ, ਸਾਡਾ ਵਿਸ਼ਾ ਇਹ ਹੈ। ਉਹਨੇ ਕਿਹਾ ਵੀ ਬਿਲਕੁਲ ਇਹ ਗੱਲ ਹੈ ਜਿਹੜਾ ਸੁਪੀਰੀਅਰ ਹੈ ਤੁਹਾਨੂੰ, ਪਰ ਫਿਰ ਉਹਨੂੰ ਕੀ ਲੋੜ ਸੀ ਆਉਣ ਦੀ, ਫਿਰ ਤਾਂ ਉਹਦੇ ਖਿਲਾਫ ਚਲੀ ਗਈ ਗੱਲ। ਉਹਨੇ ਕਿਹਾ ਵੀ ਇਹ ਤਾਂ ਸੁਪੀਰੀਅਰ ਹੋ ਜੂਗਾ, ਫਿਰ ਹੋ ਗਿਆ ਤਾਂ ਸੁਪੀਰੀਅਰ, ਅਸੀਂ ਤਾਂ ਡਾਊਨ ਹੋ ਗਏ।
ਮਾਰ ਮੱਛੀ ਮੋਹਰਾਲੀ ਅੰਦਰ ਖੇਤ ਲੈ,
ਮਾਰ ਮੱਛੀ ਮੋਹਰਾਲੀ ਅੰਦਰ ਖੇਤ ਦੇ, ਖੇਤ ਵਿੱਚ ਮੋਹਰਾਲੀ ਮਾਰ ਹੈ। ਹੁਣ ਇਹ ਕੀ ਮੋਹਰਾਲੀ ਮਾਰ ਹੁੰਦੀ ਹੈ ਬਈ? ਜੋ ਤੈਨੂੰ ਮਾਰ ਨੂੰ ਮੂੰਹ ਕੀ ਹੈ, ਉਹ ਮਾਰ ਹੈ
ਮੋਹਰਾਲੀ,
ਮੋਹਰਾਲੀ ਮੂੰਹ ਦੀਆਂ ਗੱਲਾਂ ਨੇ ਬਸ, ਇਹ ਮੂੰਹ ਦੀਆਂ ਮਾਰ ਹੈ ਹੋਰ ਕੀ ਹੈ। ਉਹ ਕਹਿੰਦੇ ਮੂੰਹ ਦੀ ਮਾਰ ਬੜੀ ਮਾਰਦਾ ਹੈ, ਇਹ ਮੂੰਹ ਦੀ ਮਾਰ ਹੈ ਹੋਰ ਕੁਛ ਨੀ, ਲੜਾਈ ਨੀ ਹੈਗੀ। ਮੋਹਰਾਲੀ ਤਾਂ ਲਿਖਿਆ ਹੋਇਆ, ਹੁਣ ਇਹਨੇ ਲਿਖਦਾ ਉਹ ਬੋਲੀਆਂ ਆ ਕੀ ਲਿਖਿਆ ਨੇ, ਦੇਖਦਾ ਠੀਕ ਵਾਲੇ ਨੇ
ਬਰਛੀਆਂ ਤਬਜ ਲੈ ਕੇ ਸੂਰਮੇ ਜੱਗ ਵਿੱਚ ਰੁੱਝ ਗਏ।
ਲੈ ਕਿੱਥੇ ਇਹ ਤਾਂ ਹੋਰ ਅੰਡ ਵੰਡੇ ਪੰਡਤ ਹੈ ਨਾ, ਇਹ ਵਿਦਵਾਨਾਂ ਨੂੰ ਕੀ ਪਤਾ, ਇਹ ਸਾਰੀ ਗੱਲ ਬੁੱਝਣ ਵਾਲੀ ਹੈ। ਪੂਰਾ ਲਿਆ ਮੂੰਹ ਦੀ ਮਾਰ ਹੈ, ਆਦਾਨ ਪ੍ਰਦਾਨ ਗੱਲਾਂ ਦਾ, ਸਿਰਫ ਹੋਰ ਕੁਛ ਨਹੀਂ ਹੈਗਾ।
ਮਾਰ ਮੱਛੀ ਮੋਹਰਾਲੀ ਅੰਦਰ ਖੇਤ ਦਾ ਹੈ, ਜਣ ਨੱਟ ਲੱਥੇ ਛਾਲੀ ਢੋਲ ਵਜਾਇਕ ਹੈ।
ਜਿਵੇਂ ਢੋਲ ਵਜਾ ਕੇ ਛਾਲ ਮਾਰਦਾ ਨਾ ਪੁੱਠੀ, ਐ ਪੰਡ ਜਾਂਦੇ ਨੇ, ਇੱਕ ਗੱਲ ਤੇ ਹਾਰਦੇ ਨੇ, ਦੂਜੀ ਤੇ ਚਲੇ ਜਾਂਦੇ ਨੇ, ਦੂਜੀ ਤੇ ਹਾਰਦੇ ਨੇ, ਤੀਜੀ ਤੇ ਚਲੇ ਜਾਂਦੇ ਨੇ, ਇੱਕ ਤਾਂ ਨੀ ਖੜਦੇ, ਪਲਟੀਆਂ ਮਾਰਦੇ ਨੇ ਪਲਟੀਆਂ। ਜਿਹੜੇ ਸ਼ਾਤਰ ਦਿਮਾਗ ਆਦਮੀ ਹੁੰਦੇ ਨੇ ਨਾ, ਉਹ ਟੇਕੇ ਚਰਚਾ ਨੀ ਕਰਦੇ, ਪਲਟੀਆਂ ਮਾਰਦੇ ਨੇ। ਇਹ ਪਲਟੀਆਂ ਮਾਰਨ ਲੱਗ ਗਏ ਹੁਣ, ਜਾਂ ਡਾਂ ਕਦੇ ਵੀ ਪੈਰ ਲੱਗੇ ਪਲਟੀਆਂ ਮਾਰਦੇ ਨੇ।
ਲੋਹੂ ਫਾਤੀ ਜਾਲੀ ਲੋਥੀ ਜਮਤੜੀ,
ਰੋਹੂ ਐ ਲਫ਼ਜ਼ ਲੋਹੂ ਨੀ ਹੈ,
ਲੋਹੂ
ਰੋਹੂ ਰੋਹੂ ਰਾਰੇ ਨਾ, ਰੋਹੂ ਇੱਕ ਮੱਛੀ ਦਾ ਨਾਮ ਹੈ।
ਰੋਹੂ ਫਾਤੀ ਜਾਲੀ
ਮਿਸਪ੍ਰਿੰਟ ਹੋਇਆ ਬਹੁਤ ਦੇਰ ਦਾ, ਐਵੇਂ ਚੱਲਦਾ ਸੀ। ਫਿਰ ਸਾਨੂੰ ਉਹ ਕਿਤਾਬ ਇੱਕ ਮੱਛੀਆਂ ਦੀ ਅਸੀਂ ਲਈ, ਬੱਚਿਆਂ ਚ ਰੋਹੂ ਲਫ਼ਜ਼ ਲੋਹ ਦੀ ਇੱਕ ਮੱਛੀ ਹੁੰਦੀ ਹੈ, ਉਹ ਇੱਕ ਪਾਸੇ ਤੇ ਨੋਕ ਹੁੰਦੀ ਹੈ, ਦੋ ਪਾਸੇ ਮੋਟੀ ਹੁੰਦੀ ਹੈ, ਤਿੱਖਾ ਪਾਸਾ ਜਾਲ ਚੋਂ ਬਾਹਰ ਨਿਕਲ ਜਾਂਦਾ, ਮੋਟਾ ਪਾਸਾ ਪਿੱਛੇ ਫਸ ਜਾਂਦਾ। ਸਮਝਿਆ ਜੀ? ਪੂਛ ਵੱਲੋਂ ਤਿੱਖੀ ਹੁੰਦੀ ਹੈ ਨਾ, ਉਹ ਬਾਹਰ ਨਿਕਲੇ ਜਾਣੀ ਜਾਲ, ਜੇ ਤਾਂ ਮੱਛੀ ਛੋਟੀ ਹੋਵੇ ਫਿਰ ਤਾਂ ਬਾਹਰ ਨਿਕਲ ਜੂਗੀ, ਜੇ ਮੱਛੀ ਮੋਟੀ ਹੋਵੇ ਤਾਂ ਉਹ ਫਸ ਜਾਂਦੇ। ਕਹਿੰਦਾ ਰੋਹੂ ਰਹਿੰਦੀਆਂ ਜਿਵੇਂ ਮੱਛੀਆਂ ਜਾਲ ਚ ਫਸ ਜਾਂਦੀਆਂ, ਅੱਧੀਆਂ ਬਾਹਰ ਹੁੰਦੀਆਂ ਜਾਲ ਤਾਂ ਅੱਧੀਆਂ ਅੰਦਰ ਹੁੰਦੀਆਂ ਨੇ, ਐ ਲੋਥਾਂ ਜੇ ਤਾਂ ਦਾੜਾਂ ਫਸੀਆਂ ਹੋਈਆਂ ਨੇ, ਜਿੱਦਾਂ ਅੱਧੀਆਂ ਅੰਦਰ ਰਹਿੰਦੀਆਂ ਬਾਹਰ ਦੀਆਂ।
ਰੋਹੂ ਫਾਤੀ ਜਾਲੀ ਲੋਥੀ ਜਮਤ,
ਲੋਥਾਂ ਚ ਜਮਦਾਲਾਂ ਐ ਫਸੀਆਂ ਹੋਈਆਂ ਨੇ,
ਕਣ ਵਿੱਚ ਜਿਉਂ ਛਨਛਾਲੀ ਤੇਗਾ ਹੱਸੀਆਂ,
ਕਣ ਵਿੱਚ ਜਿਉਂ ਛਨਛਾਲੀ ਤੇਗਾ ਹੱਸੀਆਂ, ਤੇਗਾ ਐ ਹੱਸੀਆਂ ਨੇ ਜਿਵੇਂ ਘਰ ਚ ਬਿਜਲੀ ਚਮਕਦੀ ਹੁੰਦੀ ਹੈ।
ਘੁੰਮਰੇ ਆ ਰਹੀ ਸਿਆਲੀ ਬਣੀਆਂ ਕੇਜਮਾਂ,
ਕੇਜਮਾਂ
ਕੇਜਮਾਂ
ਜਿਹੜੀਆਂ ਸੁਜਵਾਂ ਬਣੀਆਂ ਹੋਈਆਂ ਨੇ, ਐ ਸਮਝ ਲਓ ਘੁੰਮਰ ਆਰ ਸਿਆਲੀ ਨੇ ਬਣੀਆਂ
ਕੇਜਮਾਂ।
ਇਹ ਜੰਗ ਦਾ ਨਕਸ਼ਾ ਦਿਖਾਇਆ ਇਹ,
ਆਸਾ ਰਾਗ ਦੇ ਵਿੱਚ ਇਹ ਬਾਰ ਹੈ, ਬਾਰ ਕਿਹਨੂੰ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਬਾਰਾਂ ਨੇ, ਇਹ 22 ਹੀ 22 ਹਮਲੇ ਨੇ, ਕਹਿਣ ਦਾ ਮਤਲਬ ਹੈ ਤਕਰੀਬਨ ਹਰ ਰਾਗ ਦੇ ਵਿੱਚ ਹਮਲਾ ਕੀਤਾ। ਵਾਰ ਕਿਸੇ ਵੀ ਬਾਣੀ ਦੇ ਆਖੀਰ ਚ ਹੁੰਦੀ ਹੈ, ਕਿਸੇ ਵੀ ਰਾਗ ਦੇ ਜਿਹੜਾ ਰਾਗ ਚੱਲਦਾ ਅੰਤ ਵਿੱਚ ਵਾਰ ਹੁੰਦੀ ਹੈ। ਇਹਦਾ ਮਤਲਬ ਜਿਹੜਾ ਪਹਿਲਾਂ ਦੇ ਦਿੱਤਾ ਰਾਗ ਦੇ ਵਿੱਚ ਮੈਟਰ ਸਾਰਾ, ਜਿਹਨਾਂ ਜਿਹਨਾਂ ਮਤਾਂ ਦੇ ਖਿਲਾਫ਼ ਦੇ ਦਿੱਤਾ ਉਹ ਸਾਰਾ ਸਮਾਪ ਕੀਤਾ ਵਾਰ ਦੇ ਵਿੱਚ, ਪਿਛਲਾ ਕੋਰਸ ਸਾਰਾ ਰਿਵਾਈਜ਼ ਕੀਤਾ ਉਹ ਸਾਰਾ ਉਸ ਜਿਹੜਾ ਉਹਦੇ ਵਿੱਚ ਹੈਗਾ ਦਿੱਤਾ ਹੋਇਆ ਮੈਟਰ ਗਿਆਨ ਉਹ ਦੁਬਾਰਾ ਵਾਰ ਦੇ ਵਿੱਚ ਇਕੱਠਾ ਕਰਕੇ ਦੇ ਦਿੱਤਾ। ਅਸਲ ਵਿੱਚ ਕਿਹੜੀਆਂ ਮਤਾਂ ਦੇ ਖਿਲਾਫ਼ ਕੀ ਲਿਖਣਾ ਕਹਿਣਾ ਚਾਹੁੰਦੇ ਸੀ, ਕੀ ਭਾਵ ਸੀ, ਕਿਹੜੇ ਪਖੰਡਵਾਦ ਖੰਡਨ ਕੀਤੇ, ਉਹ ਬਾਹਰ ਚ ਇਕੱਠੇ ਲਿਖ ਦਿੱਤੇ ਤਾਂ ਕਿ ਰਿਵਾਈਜ਼ ਹੋ ਜਾਵੇ ਸਾਰਾ ਉਹ ਰਾਗ, ਰਿਵਾਈਜ਼ ਹੋ ਜਾਵੇ ਜਿਵੇਂ ਅਸੀਂ ਰਿਵੀਜ਼ਨ ਕਰਦੇ ਹਾਂ ਕਿਸੇ ਚੀਜ਼ ਦੀ।
ਬੜੇ ਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨੀ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ।
ਹੁਣ ਵਾਰ ਲਫ਼ਜ਼ ਜਿਹੜਾ ਹੈਗਾ ਇੱਕ ਬੱਬੇ ਨਾਲ ਹੁੰਦਾ ਵਾਰ, ਇੱਕ ਵਾਹਵੇ ਨਾਲ ਵਾਰ ਹੈ। ਜਿਹੜੀ ਵਾਰ ਆਸਾ ਹੈ ਉਹ ਵਾਹਵੇ ਨਾਲ ਹੈ, ਉਹਦਾ ਅਰਥ ਹੋਰ ਹੈ। ਜਿਹੜਾ ਇੱਥੇ ਆਇਆ ਦਿਓਹਾੜੀ ਸਦ ਵਾਰ ਹੈ ਬੱਬੇ ਨਾਲ, ਇਹਦਾ ਅਰਥ ਹੋਰ ਹੈ। ਕਹਿਣ ਨੂੰ ਵਾਰ ਹੈ ਉਚਾਰਨ ਕਰਾਂਗੇ ਪਰ ਅਰਥ ਅਲੱਗ ਅਲੱਗ ਹੋਣਗੇ। ਗੱਲ ਦੇਵਤੇ ਤੋਂ ਉੱਪਰ ਚਲੀ ਗਈ, ਬ੍ਰਹਮ ਦਾ ਪਰਮੇਸ਼ਰ ਦੇ ਪ੍ਰਥਾ ਵਰਤਦੇ ਨੇ ਲਫ਼ਜ਼, ਇਹ ਬ੍ਰਹਮ ਪਰਮੇਸ਼ਰ ਦੇ ਪ੍ਰਥਾ ਵਰਤਦੇ ਨੇ ਲਫ਼ਜ਼। ਹਾਲਾਂਕਿ ਬ੍ਰਹਮ ਗੁਰਬਾਣੀ ਨੇ ਬਹੁਤ ਦੀਵੀ ਪੱਧਰ ਤੇ ਰੱਖ ਕੇ ਵਰਤਿਆ ਹੋਇਆ। ਜਿਹੜਾ ਗੁਰਦੇਵ ਹੈ ਉਹੀ ਬ੍ਰਹਮ ਅਸਲ ਚ, ਬ੍ਰਹਮ ਤਾਂ ਆਪੇ ਹੈ। ਫਿਰ ਇਹ ਕਿਉਂ ਆਪੇ ਕਾਤੇ
ਚੁੱਭਵੀਆਂ ਗੱਲਾਂ, ਚੁੱਭਵੇਂ ਤੀਰ ਚੱਲਣ ਲੱਗ ਗਏ। ਸੂਲ ਹੁੰਦੀ ਹੈ ਜਿਹੜੀ ਚੁੱਭੇ ਗੱਲ, ਕਿਸੇ ਦੇ ਵਿਚਾਰਧਾਰਾ ਤੇ ਪ੍ਰਹਾਰ ਕਰੇ ਜਾਂ ਉਹਦੀ ਬੁੱਧੀ ਤੇ ਪ੍ਰਹਾਰ ਕਰੇ। ਰਾਕਸ਼ਾਂ ਦੇ ਨਾਲ ਜਾਂ ਲੜਾਈ ਹੈ ਉਹਨਾਂ ਦੀ ਅਕਲ ਤੇ ਪ੍ਰਹਾਰ ਹੋ ਸਕਦਾ, ਉਹਨਾਂ ਕੋਲ ਵਿਚਾਰਧਾਰਾ ਤਾਂ ਕੋਈ ਹੁੰਦੀ ਨਹੀਂ, ਵਿਚਾਰਧਾਰਾ ਨੂੰ ਤਾਂ ਬੰਦੇ ਨਹੀਂ, ਉਹ ਸਿਰਫ ਵਿਚਾਰਧਾਰਾ ਨੂੰ ਨਕਾਰਦੇ ਨੇ। ਉਹ ਜਿਹੜੇ ਧਰਮ ਦੀਆਂ ਵਿਚਾਰਧਾਰਾ ਨੇ ਉਹਦਾ ਵਿਰੋਧ ਹੀ ਕਰਦੇ ਨੇ, ਆਪਣੀ ਵਿਚਾਰਧਾਰਾ ਉਹਨਾਂ ਦੀ ਧਰਮ ਪ੍ਰਤੀ ਕੋਈ ਨਹੀਂ ਹੁੰਦੀ। ਉਹਨਾਂ ਦਾ ਮਤਲਬ ਹੈ ਵੀ ਜੇ ਤੁਸੀਂ ਆਦਮੀ ਨੂੰ ਹੀ ਪਰਮਾਤਮਾ ਬਣਾਉਂਦੇ ਹੋ ਤਾਂ ਅਸੀਂ ਵੀ ਪਰਮਾਤਮਾ ਹੀ, ਫਿਰ ਤਾਂ ਕੋਈ ਕਿਸੇ ਨੂੰ ਬਣਾ ਲਓ। ਐਸਾ ਗੁਣ ਕਿਸੇ 'ਚ ਨਹੀਂ ਹੁੰਦਾ ਜਿਹੜੇ ਇਹਨਾਂ ਨੇ ਰੱਬ ਬਣਾਏ ਹੋਏ ਨੇ, ਜਿੰਨੇ ਵੀ ਬਿਥੇ ਹੋਏ ਨੇ
ਦੇਵਤਿਆਂ
ਨੇ, ਵੀ ਜਿਹਨਾਂ 'ਚ ਵੈਰ ਵਿਰੋਧ ਕਾਮ ਕ੍ਰੋਧ ਲੋਭ ਉਹ ਨਾ ਹੋਵੇ, ਉਹ ਇੱਕੋ ਜਿਹਾ ਸਾਰਿਆਂ ਨੂੰ ਸਮਝਦੇ ਹੋਣ, ਇਹ ਗੱਲ ਨਹੀਂ ਹੋਈ। ਵੈਰ ਵਿਰੋਧ ਹੈ ਸੀ ਉਹਨਾਂ 'ਚ, ਭਾਵੇਂ ਰਾਮ ਚੰਦਰ ਸੀਗਾ, ਉਹ ਰਿਸ਼ੀਆਂ ਮੁਨੀ ਦੀ ਆਪਣੇ ਮਦਦ ਗਿਆ ਉੱਥੇ, ਰਿਸ਼ੀ ਮੁਨੀ ਉਹਦੀ ਮਦਦ ਕਰਦੇ ਨੇ, ਦੂਜਿਆਂ ਨੂੰ ਮਾੜੇ ਸਮਝਦੇ ਨੇ। ਉਹ ਵਿਚਾਰਧਾਰਾ ਦੀ ਲੜਾਈ ਨਹੀਂ ਉੱਥੇ, ਉੱਥੇ ਕੋਈ ਜ਼ਮੀਨ ਦੇ ਟੁਕੜੇ ਦੀ ਲੜਾਈ ਹੈ, ਵਿਚਾਰਧਾਰਾ ਦੀ ਕੋਈ ਲੜਾਈ ਨਹੀਂ ਰਾਮ ਚੰਦਰ ਦੀ ਰਾਵਣ ਨਾਲ। ਰਿਸ਼ੀਆਂ ਮੁਨੀਆਂ ਦੀ ਹੋ ਸਕਦੀ ਹੈ ਵਿਚਾਰਧਾਰਾ ਦੀ ਲੜਾਈ, ਰਿਸ਼ੀਆਂ ਮੁਨੀਆਂ ਦੀ ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ, ਕਿਉਂਕਿ ਰਾਵਣ ਵੇਦਾਂ ਦਾ ਗਿਆਤਾ ਸੀ, ਵੇਦ ਮਾਤਰੂ ਬੰਦਾ ਸੀ, ਰਿਸ਼ੀ ਮੁਨੀ ਸਿਮਰਤ ਸ਼ਾਸਤਰ ਘੜੀ ਫਿਰਦੇ ਸੀ। ਅਸਲ ਦੇ ਵਿੱਚ ਇਹੀ ਵਿਰੋਧ ਸੀਗਾ, ਆਪਣੇ ਰਾਜ ਚ ਰਿਸ਼ੀ ਮੁਨੀਆਂ ਤੋਂ ਟੈਕਸ ਲੈਂਦਾ ਸੀ, ਜਿਹੜਾ ਮੇਰੇ ਰਾਜ ਚ ਰਹੂ ਟੈਕਸ ਲਊ ਦਊਗਾ, ਦੂਜਿਆਂ ਦੇ ਰਾਜ ਚ ਰਿਸ਼ੀ ਮੁਨੀਆਂ ਦੀ ਪੂਜਾ ਹੁੰਦੀ ਸੀ, ਅਸਲੀਅਤ ਇਹ ਸੀ। ਹੁਣ ਰਿਸ਼ੀ ਮੁਨੀਆਂ ਦੇ ਜਿਹੜੇ ਚੇਲੇ ਨੇ ਤਰਫਦਾਰ ਨੇ, ਉਹਨਾਂ ਨੇ ਜਿਵੇਂ ਮਰਜ਼ੀ ਪ੍ਰਚਾਰ ਕੀਤਾ ਹੋਵੇ, ਜਿਵੇਂ ਮਰਜ਼ੀ ਲਿਖਿਆ ਹੋਵੇ ਇਸ ਗੱਲ ਨੂੰ, ਐਕਚੁਅਲੀ ਗੱਲ ਇਹ ਸੀ, ਰਾਈਟਰ ਤਾਂ ਫਿਰ ਆਪਣੇ ਹੱਕ ਚ ਗੱਲ ਲਿਖਦਾ ਹੁੰਦਾ, ਆਪਣੀ ਪਾਰਟੀ ਦੇ ਹੱਕ ਚ ਗੱਲ ਲਿਖਦਾ ਹੁੰਦਾ, ਦੂਜਿਆਂ ਨੂੰ ਇਹ ਗਲਤ ਸਾਬਤ ਕਰਦਾ ਹੁੰਦਾ ਰਾਈਟਰ, ਜਿਹੜੇ ਸੰਸਾਰੀ ਰਾਈਟਰ ਨੇ ਜਿਹੜੇ ਨਿਰਾਕਾਰੀ ਗੱਲ ਕਰਨ ਵਾਲੇ, ਦੋਵੇਂ ਤਰ੍ਹਾਂ ਦੇ ਵਿੱਚ ਅਸਲੀਅਤ ਖੋਜ ਕੇ ਅਸਲੀਅਤ ਦੱਸਦੇ ਹੁੰਦੇ ਨੇ, ਕਿਹਦੇ ਚ ਕੀ ਗਲਤੀ ਹੈ, ਕਿਹਦੇ ਚ ਕੀ ਗਲਤੀ ਹੈ, ਕਿਹਦੇ ਚ ਕੀ ਔਗਣ ਹੈ, ਕੀ ਗੁਣ ਹੈ, ਦੂਜੀ ਪਾਰਟੀ ਕੀ ਹੋ ਗਣਤੀ ਗੁਣ ਤਰਫਦਾਰੀ ਵਾਲੇ ਗੁਣ ਛਪਾ ਲੈਂਦੇ ਨੇ ਔਗਣ ਦੱਸਦੇ ਨੇ ਤਾਂ ਹੀ ਉਹਨੂੰ ਨਿੰਦਕ ਉਸ ਆਦਮੀ ਨੂੰ ਕਹਿੰਦੇ ਨੇ ਜਿਹੜਾ ਗੁਣ ਛਪਾ ਕੇ ਔਗਣ ਦੱਸੇ ਔਗਣ ਵਧਾ ਕੇ ਦੱਸੇ ਗੁਣ ਛਪਾ ਲਵੇ ਉਹ ਨਿੰਦਕ ਹੁੰਦਾ ਉਹਦਾ ਮਤਲਬ ਨਿੰਦਿਆ ਕਰਨਾ ਹੁੰਦਾ ਦੂਏ ਦੀ ਜਿਹੜਾ ਗੁਣ ਵਾਲਾ ਔਗਣ ਦੋਏ ਦੱਸਦਾ ਉਹ ਨਿੰਦਕ ਨਹੀਂ ਹੁੰਦਾ ਉਹ ਸੱਚ ਬੋਲਣ ਵਾਲਾ ਹੁੰਦਾ ਇਹ ਫਰਕ ਹੈ ਦੋਹਾਂ ਦੇ ਵਿੱਚ ਸੱਚ ਬੋਲਣ ਵਾਲਾ ਆਦਮੀ ਗੁਰਬਾਣੀ ਸੱਚੀ ਕਿਉਂ ਹੈ ਨਿੰਦਿਆ ਕਰਦੀ ਹੈ ਝੂਠ ਦੀ ਪਰ ਉਨੀ ਉਹ ਕਰਦੀ ਹੈ ਜਿਹਦੀ ਜਾਇਜ਼ ਨਿੰਦਿਆ ਮਦਦ ਨਹੀਂ ਕਰਦੀ ਉਦੋਂ ਨੁਕਸ ਉਹਨਾਂ ਹੀ ਕੱਢਦੀ ਹੈ ਜਿਹਨਾਂ ਹੈ ਤਾਂ ਕਿ ਉਹ ਨੁਕਸ ਨੂੰ ਠੀਕ ਕਰ ਲੈਣ ਮਸ਼ਵਰਾ ਉਹਨਾਂ ਨੂੰ ਮਸ਼ਵਰਾ ਹੀ ਸਮਝੋ ਇਹ ਨੁਕਸ ਦਾ ਉਹਨਾਂ ਨੂੰ ਇਹ ਮਸ਼ਵਰਾ ਦਿੱਤਾ ਵੀ ਜੇ ਤੁਸੀਂ ਚਾਹੁੰਦੇ ਹੋ ਧਰਮ ਦੇ ਮਾਰਗ ਤੇ ਚੱਲਣਾ ਜੀਵਨ ਸੰਭਾਲਣਾ ਵਾਕਈ ਧਰਮ ਤੋਂ ਲਾਭ ਲੈਣਾ ਤਾਂ ਇਹ ਨੁਕਸ ਕੱਢਣੇ ਪੈਣਗੇ ਬਸ ਹੋਰ ਕੁਛ ਨਹੀਂ ਤੇ ਨਹੀਂ ਤਾਂ ਫਿਰ ਮੈਂ ਪਖੰਡਾ ਫਿਰ ਧਰਮ ਤੁਹਾਡਾ ਧਰਮ ਦੇ ਨਾਂ ਤੇ ਲੋਕਾਂ ਨੂੰ ਧੋਖਾ ਦੇ ਰਹੇ ਹੋ ਲੋਕਾਂ ਨੂੰ ਤਾਂ ਕੀ ਧੋਖਾ ਦੇਣਾ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ
ਤੱਗਾਂ ਸੂਲ ਵਜਾਈਆਂ ਦਲਾਂ ਮੁਕਾਬਲਾ
ਬਸ ਇਹ ਗੱਲਾਂ ਚੁੰਮੀਆਂ ਲੱਗਦੀਆਂ ਨੇ ਉਹਨਾਂ ਨੂੰ ਸੱਚ ਵੀ ਚੁੰਮਣ ਲੱਗਦਾ ਤੱਗਾਂ ਸੂਲ ਵਜਾਈਆਂ ਦਲਾਂ ਮੁਕਾਬਲਾ ਹੁਣ ਚੰਡੀ ਨੇ ਕੁਝ ਗੱਲਾਂ ਕਹੀਆਂ ਹੋਣੀਆਂ ਨੇ ਚੁੰਮੀਆਂ ਉਹਨਾਂ ਨੇ ਕਹੀਆਂ ਹੋਣੀਆਂ ਨੇ ਝੂਠੀਆਂ ਚੁੰਮੀਆਂ ਤੋਂ ਜਿਵੇਂ ਗੁਰੂ ਨਾਨਕ ਨੂੰ ਕਹਿੰਦੇ ਰਹੇ ਖੁਰਾਈਆ ਇਹ ਕਬੀਰ ਨੂੰ ਕਹਿੰਦੇ ਰਹੇ ਕੁੱਤਾ ਇਹ ਰਵਿਦਾਸ ਨੂੰ ਕਹਿੰਦੇ ਰਹੇ ਜਮਾਰ ਹੈ ਨਾਮਦੇਵ ਨੂੰ ਕਹਿੰਦੇ ਰਹੇ ਢੇੜ ਹੈ ਇਹੀ ਕਹਿ ਸਕਦੇ ਸੀ ਉਹ ਕੀ ਕਹਿ ਸਕਦੇ ਕਿ ਨੀਵੀਂ ਜਾਤ ਚ ਪੈਦਾ ਹੋਇਆ ਨੀਵੀਂ ਉੱਚੀ ਜਾਤ ਨੀ ਕੋਈ ਹੁੰਦੀ ਪਰ ਜਿਹੜੇ ਭਗਤ ਹੁੰਦੇ ਨੇ ਉਹ ਸੰਤੋਖ ਦੇ ਦਾਇਰੇ ਚ ਰਹਿ ਕੇ ਸਾਰੀ ਗੱਲ ਸੁਣ ਲੈਂਦੇ ਨੇ ਉਹ ਗਰਮ ਨਹੀਂ ਹੁੰਦੇ ਕਹੇ ਤੇ ਵੀ ਕੁੱਤਾ ਕਬੀਰ ਕਬੀਰ ਕਹਿੰਦਾ ਹਾਂ ਮੈਂ ਕੁੱਤਾ ਹੈਗਾ ਹੋ ਕੂਕਰ ਤੇਰੇ ਦਰਬਾਰ ਪੌਂਕਾ ਆ ਗਏ ਬਦਲ ਪਸਾਰ ਮੇਰਾ ਤਾਂ ਸਰੀਰ ਹੈ ਸਰੀਰ ਹੈ ਬੋਲਦਾ ਤਾਂ ਮੈਂ ਉਹੀ ਹੈ ਜਿਹੜਾ ਤੇਰੇ ਦਰਬਾਰ ਦਾ ਹੁਕਮ ਮੈਂ ਤੇਰੇ ਦਰਬਾਰ ਦਾ ਕੁੱਤਾ ਹਾਂ ਤੇਰੀ ਆਵਾਜ਼ ਦਰਬਾਰ ਦੀ ਆਵਾਜ਼ ਨੂੰ ਦੁਨੀਆਂ ਚ ਦੱਸ ਰਿਹਾ ਸਰੀਰ ਮੇਰਾ ਹੈ ਸਿਰਫ ਜੋ ਕਹਿ ਰਿਹਾ ਹੈ ਮੇਰਾ ਨਹੀਂ ਹੈ ਬੋਲ ਮੇਰੇ ਨਹੀਂ ਹਨ ਸਰੀਰ ਮੇਰਾ ਹੁਕਮ ਤੇਰਾ ਸਰੀਰ ਮੇਰਾ ਕੁੱਤਾ ਤਾਂ ਉਹਨੇ ਮੰਨ ਲਿਆ ਕਲੈਰੀਫਾਈ ਵੀ ਕਰਤਾ ਵੀ ਮੈਨੂੰ ਕੁੱਤਾ ਤਾਂ ਕਹਿੰਦੇ ਨੇ ਅੱਜ ਇਸ ਤਰੀਕੇ ਦਾ ਕੁੱਤਾ ਮੈਂ ਹਾਂ ਵੀ ਬੋਰਾ ਹੈ ਕਹਿੰਦਾ ਹਾਂ ਬੋਰਾ ਹੈਗਾ ਪਰ ਰਾਮ ਕੀ ਉਹ ਬੋਰਾ ਮੈਨੂੰ ਰਾਮ ਨੇ ਬੋਰਾ ਕੀਤਾ ਅਸਲ ਬੋਰਾ ਉਹ ਹੈ ਜੋ ਆਪਣਾ ਪਛਾਣੇ ਜਿਹਨੇ ਆਤਮਾ ਨਹੀਂ ਪਛਾਣੀ ਆਪਣੀ ਜਿਹੜਾ ਆਪਣੇ ਆਪ ਨੂੰ ਸਰੀਰ ਮਿਲਦਾ ਬੌਰਤ ਹੈ ਉਹ ਸੋ ਬੌਰਾ ਜੋ ਆਪਣਾ ਪਛਾਣੇ ਇਸ ਤਰੀਕੇ ਨਾਲ ਬੌਰਾ ਮੰਨ ਵੀ ਲਿਆ ਰਾਮ ਕੀ ਉਹ ਬੌਰਾ ਬੌਰਾ ਉਹਨਾਂ ਨੂੰ ਵੀ ਕਹਿਤਾ ਸੋ ਬੌਰਾ ਜੋ ਆਪਣਾ ਪਛਾਣ ਆਪ ਪਛਾਣੇ ਸੋ ਰਾਮੇ ਜਾਣੇ ਜਿਹਨੇ ਆਪ ਪਛਾਣ ਲਿਆ ਰਾਮ ਨੂੰ ਵੀ ਜਾਣ ਲੈਂਦਾ ਦੇਵੀ ਸਭ ਬਚਾਈਆਂ ਢਾਲ ਸੁਧਾਰਕ
ਤੂੰ ਮੈਂ ਨੂੰ ਲਈਆਂ ਜਵਾਨੀ ਸੂਰਮੀ
ਤੂੰ ਮੈਂ ਨੂੰ ਲਈਆਂ ਜਵਾਨੀ ਸੂਰਮੀ ਤੂਲੀਆਂ ਤਲਵਾਰਾਂ ਚੱਲ ਪਈਆਂ ਉਹ ਆਪਣੇ ਆਪਣੇ
ਤਰਕ
ਤਰਕ ਬਹੁਤ ਸਾਰੀ ਵਿਛਾੜ ਕੀਤੀ ਦੇਵਤਾ ਨੇ ਪ੍ਰਥਾ ਕੀਤੀ ਹੋਣੀ ਹੈ ਵੀ ਇਹ ਐਂ ਕਰਦੇ ਨੇ ਉਹ ਕਰਦੇ ਨੇ ਉਹ ਕਰਦੇ ਨੇ ਉਹ ਕਰਦੇ ਨੇ ਦੇਵਤੇ ਤਾਂ ਕਰਦੇ ਹੀ ਸੀ ਵੀ ਤੂੰ ਇਹਨਾਂ ਦੀ ਮਦਦ ਆਈ ਤੂੰ ਇਹਨਾਂ ਦੀ ਮਦਦ ਕਿਉਂ ਆਈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਉਹਨੇ ਸੰਤੋਖ ਦੇ ਵਿੱਚ ਰਹਿ ਕੇ ਸਬਰ ਰੱਖ ਕੇ ਸਾਰੀਆਂ ਗੱਲਾਂ ਸੁਣ ਲਈਆਂ ਉਹਨਾਂ ਸਬਰ ਰੱਖ ਕੇ ਸੰਤੋਖ ਹੁੰਦਾ ਸਬਰ ਸਤ ਸੰਤੋਖ ਲੈ ਲੜਨੇ ਲਾਗਾ ਤੋੜੇ ਦੁਆ ਦਰਵਾਜ਼ਾ ਸੱਤ ਦੀ ਤਲਵਾਰ ਹੁੰਦੀ ਹੈ ਸੰਤੋਖ ਦੀ ਢਾਲ ਹੁੰਦੀ ਹੈ ਜੇ ਸਾਨੂੰ ਆਦਿ ਦਾ ਪਤਾ ਨਹੀਂ ਹੈ ਵੀ ਢਾਲ ਕੀ ਹੈ ਇੱਥੇ ਹੱਥ ਨਹੀਂ ਕਰ ਸਕਦੇ ਇੱਥੇ ਅਸੀਂ ਤਾਂ ਕਰਾਂਗੇ ਜੇ ਆਦਾ ਸਾਨੂੰ ਬਿਲਕੁਲ ਸਾਰੀ ਕਲੀਅਰ ਗੱਲ ਹੈ ਵੀ ਕੀ ਗੱਲ ਹੈ ਇਹਦੇ ਅਰਥ ਕਰਨ ਕਿਤੇ ਸਗਾਲੇ ਨੇ ਇਹਦਾ ਸੰਸਾਰੀ ਜੰਗ ਦੇ ਅਰਥ ਕਰ ਦੋਗੇ ਤੁਸੀਂ ਔਰ ਕੀਤੇ ਹੀ ਹੋਏ ਨੇ ਇਹੀ ਸਾਰੇ ਸਮਝਦੇ ਨੇ ਢਾਲ ਸੰਭਾਲ ਕੇ ਸੰਤੋਖ ਦੇ ਵਿੱਚ ਰਹਿ ਕੇ ਕੋਈ ਜਵਾਬ ਨਹੀਂ ਦਿੱਤਾ ਸਭ ਸੁਣ ਲਈ ਉਹਨਾਂ ਦੀ ਕੋਈ ਧਰਮਦਾਨੀ ਨਹੀਂ ਕੀਤੀ ਦੇਵਤਿਆਂ ਦੀ ਜਾਇਜ਼ ਗੱਲ ਕਹਿ ਰਹੇ ਨੇ ਸੁਣਨੀ ਪਊਗੀ ਉਹਨਾਂ ਦੀਆਂ ਗੱਲਾਂ ਜਾਇਜ਼ ਸੀ ਰਾਕਸ਼ਾਂ ਦੀਆਂ ਗੱਲਾਂ ਜਿਹੜੀਆਂ ਲਾਈਆਂ ਉਹਨਾਂ ਨੇ ਦੇਵਤਿਆਂ ਦੇ ਨੁਕਸ ਕੱਢਣੇ ਸੀ ਤੂੰ ਇਹਨਾਂ ਦੀ ਮਦਦ ਕਰਨਾ ਹੀ ਹੈ ਤੂੰ ਇਹੋ ਜਿਹੀ ਹੋਈ ਹੈ ਇਹਦਾ ਮਤਲਬ ਇਹਦੇ ਨਾਲ ਹਮਦਰਦੀ ਕਿਉਂ ਹੈ ਇਹਨਾਂ ਨਾਲ ਸਮਝ ਲੱਗੀ ਇੱਥੇ ਬੋਲ ਰਹੇ ਨਾ ਗੱਲ ਇੱਥੇ ਚੱਲ ਰਹੀ ਹੈ ਚਰਚਾ ਹੁਣ ਇੱਥੋਂ ਬੁੱਝਣ ਵਾਲੀ ਗੱਲ ਹੈ ਸਾਰੀ ਸਿਰਫ ਢਾਲ ਸੰਭਾਲ ਕੇ ਇੱਥੋਂ ਬੁੱਝਣ ਵਾਲੀ ਗੱਲ ਹੈ ਤੇਗਾਂ ਲੰਘੀਆਂ ਉਹਨਾਂ ਨੇ ਆਪਣੇ ਤਰਕ ਮਾਰੇ ਆਪਣੀ ਬੁੱਧੀ ਦੀਆਂ ਤਲਵਾਰਾਂ ਚਲਾਈਆਂ ਉਹ ਤਲਵਾਰਾਂ ਚਲਾ ਰਹੇ ਨੇ ਇਧਰੋਂ ਢਾਲ ਹੈ ਤਲਵਾਰ ਨਹੀਂ ਚੱਲੀ ਹੋਈ
ਦੇਵੀ ਆਪ ਚਲਾਈਆਂ ਤੱਕ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ
ਹਾਂ ਪਹਿਲਾਂ ਤਾਂ ਢਾਲ ਸੰਭਾਲ ਕੇ ਸਾਰੀਆਂ ਸਹਿਜ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਫਿਰ ਜਿਨ੍ਹਾਂ ਦੇ ਜਿਹੜੇ ਉਹਨਾਂ ਚੋਂ ਲੀਡਰ ਸੀ ਤਕੜੇ ਸਵਾਲ ਸੀ ਫਿਰ ਉਹਨਾਂ ਨੂੰ ਤੱਕ ਤੱਕ ਇੱਕ ਇੱਕ ਦਾ ਜਵਾਬ ਦਿੱਤਾ ਫਿਰ ਉਹਨਾਂ ਦੇ ਵਾਰ ਦਾ ਜਵਾਬ ਦਿੱਤਾ ਦੇਵੀ
ਆਪ ਚਲਾਈਆਂ ਤੱਕ ਤੱਕ ਦਾਨਵੀ
ਤੱਕ ਤੱਕ ਕੇ ਦੇਖ ਕੇ ਵੀ ਆਹ ਬੰਦਾ ਜਿਹੜਾ ਵੱਡਾ ਇਹਨਾਂ ਚ ਜਿਹੜੀਆਂ ਤਾਂ ਐਵੇਂ ਉਡ ਪਟੰਗ ਗੱਲਾਂ ਸੀ ਛੋਟੇ ਆਦਮੀਆਂ ਦੀ ਉਹ ਤਾਂ ਬੇਗੌਰੀਆਂ ਕਰਤੀ ਜਿਹੜੀਆਂ ਗੱਲਾਂ ਵਜ਼ਨਦਾਰ ਸੀ ਲੀਡਰ ਸੀ ਉਹਨਾਂ ਨੂੰ ਮੁਖਾਤਬ ਹੋ ਕੇ ਫਿਰ ਗੱਲਾਂ ਕਹੀਆਂ ਜਿਹੜੀਆਂ ਉਹ ਚਲਾਈਆਂ ਨੇ ਇਧਰੋਂ ਵਾਰ ਕੀਤਾ ਤਲਵਾਰ ਦਾ ਉਹਨਾਂ ਤੇ ਤੱਕ ਤੱਕ ਦਾਨਵੀ ਦਾਨਵਾਂ ਦੇ ਉੱਤੇ
ਸਰਵਣਤ ਬੀਜ ਵਧਾਈਆਂ ਅਗਣਤ ਸੁਰਤਾਂ
ਉਹ ਜਦੋਂ ਉਹਨਾਂ ਤੇ ਚਲਾਈਆਂ ਨੇ ਬਈ ਦੇਵਤੇ ਤਾਂ ਮਾੜੇ ਨੇ ਅਸੀਂ ਚੰਗੇ ਨਹੀਂ ਮੰਨਿਆ ਦੇਵਤਿਆਂ ਨੂੰ ਅਸੀਂ ਤਾਂ ਹਮੇਸ਼ਾ ਦੇਵਤਿਆਂ ਦਾ ਵਿਰੋਧ ਕੀਤਾ ਗੁਰਮਤਿ ਤਾਂ ਸਾਰਾ ਦੇਵ ਇਹਨਾਂ ਦਾ ਧਰਮ ਵਾਲਿਆਂ ਦੇ ਵਿਰੋਧ ਕਰਦੀ ਹੈ ਦੂਜਿਆਂ ਦਾ ਤਾਂ ਵਿਰੋਧ ਹੀ ਨਹੀਂ ਕਰਦੀ ਗੁਰਬਾਣੀ ਜਿਹੜੇ ਨਹੀਂ ਮੰਨਦੇ ਪਰਮਾਤਮਾ ਨੂੰ ਉਹਨਾਂ ਨੂੰ ਸਿੱਖਿਆ ਜ਼ਰੂਰ ਦਿੰਦੀ ਹੈ ਪਰ ਵਿਰੋਧ ਨਹੀਂ ਕਰਦੀ ਉਹਨਾਂ ਦਾ ਔਗਣ ਉਹਨਾਂ ਦੇ ਹੀ ਦੱਸਦੀ ਹੈ ਜਿਹੜੇ ਧਰਮ ਕਰੇ ਗੁਰਬਾਣੀ ਉਹਨਾਂ ਲੋਕਾਂ ਨੂੰ ਸਿਰਫ ਉਪਦੇਸ਼ ਕਰਦੀ ਹੈ ਜਿਹੜੇ ਧਾਰਮਿਕ ਆਦਮੀ ਹੋ ਕੇ ਕੁਛ ਕਰਦੇ ਨੇ ਗੜਬੜ ਫੇਰਾ ਫੇਰੀਆਂ ਉਹਨਾਂ ਨੂੰ ਜ਼ਿਆਦਾ ਕਸੂਰਵਾਰ ਕਹਿੰਦੀ ਹੈ ਪੜਿਆ ਹੋਵੇ ਗੁਨਾਹਗਾਰ ਤਾਂ ਉਹ ਵੀ ਸਾਧਨਾ ਮਾਰੀਏ ਜਿਹੜੇ ਧਾਰਮਿਕ ਆਦਮੀ ਗੁਨਾਹ ਕਰਦੇ ਨੇ ਉਹ ਪਕੜੇ ਜਾਣਗੇ ਜ਼ਿਆਦਾ ਜਿਹੜੇ ਧਾਰਮਿਕ ਮੰਨਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਮੂਰਖ ਕਿਹਾ ਹੋਇਆ ਜ਼ਰੂਰ ਅਸੰਖ ਮੂਰਖੰਦ ਕੌਰ ਜਿਹੜੇ ਨਹੀਂ ਮੰਨਦੇ ਉਹ ਵੀ ਮੂਰਖ ਨੇ ਜਿਹੜੇ ਇਹਨਾਂ ਦੇ ਪਿੱਛੇ ਝੂਠਦੇ ਲੱਗ ਗਏ ਉਹ ਵੀ ਮੂਰਖ ਨੇ ਮੂਰਖ ਦੋ ਹੀ ਨੇ ਨਹੀਂ ਮੰਨਦੇ ਉਹ ਮੂਰਖ ਤਾਂ ਨੇ ਉਹਨਾਂ ਨੇ ਆਪਣੀ ਖੋਜ ਕੀਤੀ ਸੁਣ ਕੇ ਤੁਸੀਂ ਕਿਵੇਂ ਮੰਨ ਲਿਆ ਵੀ ਪਰਮੇਸ਼ਰ ਹੈ ਉਹ ਨਹੀਂ ਫਿਰ ਤੁਸੀਂ ਕਿਵੇਂ ਕਹਿ ਦਿੱਤਾ ਵੀ ਅੱਖਾਂ ਨੂੰ ਦੀਦਾ ਤੁਸੀਂ ਇਹ ਕਹੋ ਵੀ ਅੱਖਾਂ ਨੂੰ ਨਹੀਂ ਦੀਦਾ ਪਰਮੇਸ਼ਰ ਜਦ ਤੁਸੀਂ ਕਹਿੰਦੇ ਹੋ ਸਾਨੂੰ ਨਾ ਦੇਖਣ ਵਾਲੇ ਦਰਸ਼ਨ ਕਰਾਓ ਗੱਲ ਇਹ ਕਹਿਣੀ ਚਾਹੀਦੀ ਸੀ ਤੁਸੀਂ ਉਲਟਾ ਕਹਿ ਦਿੱਤਾ ਜੇ ਇਹ ਰੱਬ ਹੈ ਤਾਂ ਬਈ ਰੱਬ ਇਹ ਕਿੱਥੇ ਦਾ ਇਨਸਾਫ਼ ਹੈ ਇਹ ਤਾਂ ਮੂਰਖਤਾ ਹੀ ਹੈ ਜੇ ਇਹ ਸੀ ਉਹ ਜੇ ਤੁਸੀਂ ਬਣ ਗਏ ਐ ਚਲਾਈਆਂ ਵੀ ਤੁਸੀਂ ਕਿਹੜੇ ਨਾਲ ਚੰਗੇ ਹੋ ਜੇ ਤਾਂ ਤੁਸੀਂ ਇਹ ਕਹਿੰਦੇ ਵੀ ਭਾਈ ਧਰਮ ਜੀ ਦਾ ਲਿਖਿਆ ਵੀ ਅੱਖਾਂ ਨੂੰ ਨਹੀਂ ਦੀਦਾ ਸਾਨੂੰ ਨਾ ਦੇਖਣ ਵਾਲੇ ਦੇ ਦਰਸ਼ਨ ਕਰਾਓ ਅਸੀਂ ਮੰਨ ਲਾਂਗੇ ਜੇ ਨਹੀਂ ਕਰਾਉਂਦੇ ਤਾਂ ਅਸੀਂ ਨਹੀਂ ਮੰਨਦੇ ਇਹ ਤਾਂ ਗੱਲ ਠੀਕ ਸੀ ਤੁਸੀਂ ਤਾਂ ਆਪ ਬਣ ਗਏ ਇਹ ਤਾਂ ਬਣੇ ਸੀ ਤੁਸੀਂ ਵੀ ਬਣ ਗਏ ਘੱਟ ਕੌਣ ਹੋਇਆ ਤਾਂ ਤੁਸੀਂ ਕਿਹੜਾ ਚੰਗੇ ਹੋ ਐ ਉਹਨਾਂ ਨੂੰ ਝੂਠੇ ਕਰਤਾ ਇਹਨਾਂ ਦੀ ਤਾਂ ਅਸੀਂ ਨਿੰਦਿਆ ਹੀ ਕੀਤੀ ਹੈ ਇਹਨਾਂ ਦੀ ਤਰਫਦਾਰੀ ਤਾਂ ਕਦੇ ਨਹੀਂ ਕੀਤੀ ਕਿਹੜੇ ਧਰਮ ਦੀ ਤਰਫਦਾਰੀ ਕੀਤੀ ਗੁਰਮਤ ਨੇ ਦੱਸਣ ਕਿੱਥੇ ਕੀਤੀ ਹੈ ਸ਼ੁਰੂ ਤੋਂ ਲੈ ਕੇ ਪੜ੍ਹ ਲਓ ਸਾਰੀਆਂ ਜਿੰਨੀ ਵਾਰ ਵੀ ਗੁਰਮਤ ਪੈਦਾ ਹੋਈ ਹੈ ਲਿਖਤਾਂ ਦੇ ਵਿੱਚ ਹਰ ਵਾਰ ਇਹਨਾਂ ਦੀ ਨਿੰਦਿਆ ਕੀਤੀ ਹੈ ਸਾਰੇ ਧਰਮਾਂ ਦੀ ਗੁਰਮਤਾਂ ਦੀ ਰਾਖਿਆ ਤਾਂ ਨਿੰਦਿਆ ਹੀ ਨਹੀਂ ਕੀਤੀ ਅਸੀਂ ਕਿ ਉਹਨਾਂ ਨੇ ਧਰਮ ਧਾਰਨ ਕਰਕੇ ਕੁਰਾਹੇ ਨਹੀਂ ਲੋਕਾਂ ਨੂੰ ਪਾਇਆ ਨਕਲੀ ਧਰਮ ਨੂੰ ਅਪੋਜ਼ ਕੀਤਾ ਖੋਜ ਨਹੀਂ ਕੀਤੀ ਅਪੋਜ਼ ਕੀਤਾ ਅਪੋਜ਼ ਕਰਨਾ ਹੋਰ ਗੱਲ ਹੈ ਖਿਲਾਫਤ ਕਰਨੀ ਨਕਲੀ ਧਰਮ ਦੀ ਹੋਰ ਗੱਲ ਹੈ ਖੋਜ ਕਰਕੇ ਸਹੀ ਦੱਸਣਾ ਹੋਰ ਗੱਲ ਹੈ
ਦੁਰਗਾ ਸੋਹੇ ਆਈਆ ਰੋਹ ਵਡਾਇਕ
ਦੁਰਗਾ ਸੋਹੇ ਹਾਂ ਸਰਵਤ ਬੀਜ ਨੇ ਅਗਣਤ
ਵਧਾਈਆਂ ਅਗਨ ਤੋਂ ਸੂਰਤਾਂ।
ਯਾਨੀ ਜਿਹੜੇ ਵੀ ਸਵਾਲ ਦਿੱਤੇ
ਸਰਮਤ ਬੀਜ ਵਧਾਈਆਂ ਅਗਨ ਤੋਂ ਸੂਰਤਾਂ,
ਜਿਹਨੇ ਵੀ ਜਵਾਬ ਦਿੱਤੇ ਉਹਦੇ ਨਾਲ ਹੋਰ ਸਵਾਲ ਉੱਠ ਖੜੇ ਬਹੁਤ ਸਾਰੇ। ਬਈ ਹੁਣ ਤੁਹਾਡੇ ਆਉਣ ਦਾ ਕੀ ਕਾਰਨ, ਫਿਰ ਤੁਸੀਂ ਤਾਂ ਖਿਲਾਫ਼ ਸੀ ਇਹਨਾਂ ਦੇ, ਇਹਨਾਂ ਦੇ ਆਉਣ ਦਾ ਕੀ ਕਾਰਨ ਹੈ? ਇਹੀ ਕਾਰਨ ਦੋਵੇਂ ਭਾਸ਼ਾ ਦਾ ਕੀ ਕਾਰਨ ਸੀ ਦਿੱਲੀ ਜਾਣ ਦਾ? ਉਹਨਾਂ ਨੇ ਕਿਹਾ ਵੀ ਦੇਖੋ ਤੁਸੀਂ ਵੀ ਖਿਲਾਫ਼ ਹੋ ਪੱਥਰ ਪੂਜਾ ਦੇ, ਅਸੀਂ ਵੀ ਖਿਲਾਫ਼, ਤੁਹਾਨੂੰ ਕੀ ਲੋੜ ਹੈ ਪੰਡਤਾਂ ਦੀ ਮਦਦ ਆਉਣ ਦੀ? ਉਹੋ ਜਿਹੀ ਪੁਜੀਸ਼ਨ ਹੈ ਹੋਈ ਹੋਈ। ਸ਼ਾਇਦ ਉਹੀ ਗੱਲ ਲਿਖ ਰਹੇ ਨੇ ਜਾਣ ਕੇ, ਅਸਲ ਦੇ ਵਿੱਚ ਛੁਪੀ ਹੋਈ ਗੱਲ ਇਹ ਹੈ, ਇਹ ਦੋਵੇਂ ਪਾਸ਼ ਵਾਲੀ ਗੱਲ ਲਿਖ ਰਹੇ ਨੇ ਵਿੱਚ ਲਪੇਟ ਕੇ ਦੇ ਰਹੇ ਨੇ ਤੁਹਾਨੂੰ। ਹੁਣ ਇੱਥੇ ਪੁੱਜੇ ਕੌਣ, ਸਮਝੇ ਕੌਣ? ਧਰਮ ਤਾਂ ਤੁਹਾਡਾ ਹੈ ਨੀ ਹਿੰਦੂ, ਜੰਜੂ ਤਿਲਕ ਤੁਸੀਂ ਤਾਂ ਪਾਉਂਦੇ ਨੀ, ਇਹਦੇ ਵਾਸਤੇ ਕਿਉਂ ਆ ਗਏ ਪੂਰੇ? ਕਿੰਨੇ ਸਵਾਲ ਖੜੇ ਹੋਣਗੇ ਇਸ ਗੱਲ ਤੇ, ਹਜ਼ਾਰੇ ਸਵਾਲ ਖੜੇ ਹੋ ਜਾਣਗੇ। ਉਹਨਾਂ ਨੂੰ ਭਰਮ ਹੈ ਇਸ ਗੱਲ ਦਾ। ਇਸ ਕਰਕੇ ਸਰੋਂ ਦੇ ਬੀਜ ਨੇ ਜਿਹੜਾ ਇਹ ਲੱਖਾਂ ਹੀ ਹੋਰ ਸਵਾਲ ਖੜੇ ਹੋ ਗਏ,
ਵਧਾਈਆਂ ਅਗਣ ਤੋਂ ਸੂਰਤਾਂ,
ਉਹਦੇ ਨਾਲ ਹੋਰ ਮਦਦਗਾਰ ਖੜੇ ਹੋ ਗਏ ਜਿਹੜੇ ਉਹਦੇ ਸਵਾਲ ਦਾ ਹਮੇ ਭਰਨ ਵਾਲੇ ਨੇ, ਹੋਰ ਉਹੋ ਜਿਹੇ ਸਵਾਲ ਕਰਨ ਵਾਲੇ ਨੇ, ਬਹੁਤ ਸਾਰੇ ਇਹੋ ਜਿਹੇ ਹੋਰ ਸਵਾਲ ਖੜੇ ਹੋ ਗਏ।
ਦੁਰਗਾ ਸੋਹੇ ਆਈ ਆ ਰੋਹ ਵਢਾਏ ਕੇ,
ਸਾਰਿਆਂ ਨੇ ਕਿਹਾ ਇਹ ਗੱਲ ਠੀਕ ਕਹਿੰਦੇ, ਤੁਹਾਨੂੰ ਕੀ ਲੋੜ ਹੈ ਹੁਣ ਦੀ? ਤੁਸੀਂ ਝੂਠਿਆਂ ਦੇ ਹੋ ਮਦਦਗਾਰ ਹੋ, ਫਿਰ ਤੁਸੀਂ ਧਰਮ ਨੂੰ ਬਚਾਉਣਾ ਚਾਹੁੰਦੇ ਹੋ, ਇਹ ਹੈ ਉਹ ਹੈ, ਸੌ ਗੱਲ ਕਹਿੰਦੇ। ਹੁਣ ਇੱਕ ਗੱਲ ਰਹਿ ਜਾਂਦੀ ਹੈ ਜਵਾਬ ਸਿਰਫ, ਵੀ ਭਾਈ ਇਹਨਾਂ ਨੇ ਤਾਂ ਧਰਮ ਨੂੰ ਮੰਨ ਲਿਆ, ਇਹ ਬੈਠੇ ਨੂੰ ਪੁੱਛ ਲਓ, ਇਹ ਕਹਿੰਦੇ ਨੇ ਅਸੀਂ ਉਹ ਛੱਡਤਾ, ਹੁਣ ਤੁਸੀਂ ਛੱਡਣ ਨੂੰ ਤਿਆਰ ਹੋ ਵੀ ਰੱਬ ਗੁਰੂ ਨਹੀਂ ਹੁੰਦਾ, ਪਰਮੇਸ਼ਰ ਨਹੀਂ ਹੁੰਦਾ,
ਬੰਦਾ
ਪਰਮੇਸ਼ਰ ਨਹੀਂ ਹੁੰਦਾ, ਇਹ ਮੰਨਣ ਨੂੰ ਤਿਆਰ ਹੋ, ਇਹ ਤਾਂ ਮੰਨਦੇ ਨੇ, ਪੁੱਛ ਲਓ ਬੈਠੇ ਨੇ, ਇਹ ਮੰਨੇ ਨੇ ਤਾਂ ਨੀ ਇਹਨਾਂ ਨੂੰ ਕੁਛ ਕਹਿੰਦੇ। ਇਹਨਾਂ ਨੇ ਉਹ ਛੱਡਤਾ ਜਿਹੜੀ ਗੱਲ ਛਡਾਉਂਦੇ ਤੇ ਛੱਡਤੀ ਇਹਨਾਂ ਨੇ, ਹੁਣ ਇਹਨਾਂ ਨੂੰ ਕੀ ਕਹੀਏ? ਬੈਠੇ ਨੇ ਗਵਾਹ, ਤਾਂ ਹੀ ਨਾਲ ਬੈਠੇ ਨੇ ਨਾ, ਬੈਠੇ ਨੂੰ ਪੁੱਛ ਲਓ ਵੀ ਜਿਹੜੀਆਂ ਗੱਲਾਂ ਪਿੱਛੇ ਕਹਿੰਦੇ ਹੁਣ ਕਹਿੰਦੇ ਨੇ, ਕਹਿੰਦੇ ਹੀ ਹੁਣ ਤਾਂ ਕਹਿੰਦੇ ਨੀ, ਫਿਰ ਥੋਤੇ ਤਾਂ ਹਟੇ ਨੀ ਕਹਿਣ ਤੇ, ਹਟਾਏ ਤਾਂ ਮੈਂ ਉਹਨੇ, ਲੜਾਈ ਨਾਲ ਤਾਂ ਹਟੇ ਨੀ, ਲੜਦੇ ਰਹੋ ਹਜ਼ਾਰਾਂ ਸਾਲ ਲੜੀ ਜਾਓ, ਲੜਾਈ ਨਾਲ ਮਸਲਾ ਨੀ ਹੱਲ ਹੁੰਦਾ, ਮਸਲਾ ਹੁੰਦਾ ਗੱਲਬਾਤ ਨਾਲ, ਗੱਲਬਾਤ ਹੋ ਰਹੀ ਹੈ, ਲੜਾਈ ਮਿਟਾਉਣ ਵਾਸਤੇ ਗੱਲਬਾਤ ਦਾ ਹੀ ਮੇਜ਼ ਹੁੰਦੀ ਹੈ, ਗੱਲਬਾਤ ਕਰੋ ਠੀਕ ਕੀ ਹੈ ਗਲਤ ਕੀ ਹੈ, ਇਹ ਸਾਡੀ ਗੱਲਬਾਤ ਦੀ ਮੇਜ਼ ਤੇ ਬੈਠੇ ਨੇ, ਟੇਬਲ ਟਾਕ ਦੀ ਮੇਜ਼ ਤੇ ਬੈਠੇ ਨੇ, ਲੜਾਈ ਟੇਬਲ ਟਾਕ ਤੇ ਹੋ ਰਹੀ ਹੈ, ਨਾ ਕਿ ਜੰਗ ਹੁੰਦੀ ਤਾਂ ਰਾਕਸ਼ਾਂ ਦੇ ਦੀ ਮੈਦਾਨ ਚ ਹੁੰਦੀ ਹੁੰਦੀ, ਰਾਕਸ਼ਾਂ ਜੰਗ ਦਾ ਹੀ ਖਿੱਚ ਰਹੇ ਨੇ, ਪਰ ਹੈ ਸ਼ਬਦਿਕ ਜੰਗ, ਸ਼ਬਦ ਜੰਗ ਦੇ ਵਿੱਚ ਨੀ ਚੁੱਭੀਆਂ ਗੱਲਾਂ ਕਹਿੰਦੇ ਹੁੰਦੇ, ਚੁੱਭੀਆਂ ਵੀ ਤਾਂ ਕਹਿੰਦੇ ਨੇ, ਦੇਖੋ ਉੱਥੇ ਜੱਫੋ ਜੱਫੀ ਹੋਣ ਨੂੰ ਤਿਆਰ ਹੋ ਜਾਂਦੇ ਟੈਲੀਵਿਜ਼ਨ ਤੇ, ਹਾਲਾਂਕਿ ਬਚ ਕੇ ਗੱਲ ਕਰਦੇ ਨੇ ਉੱਥੇ।
ਦੁਰਗਾ ਸੋਹੇ ਆਈਆ ਰੋਹ ਵਢਾਏ ਕੇ,
ਦੁਰਗਾ ਸੋਹੇ ਆਈਆ ਰੋਹ ਵਢਾਏ ਕੇ, ਰੋਹ ਨਾਲ ਗੱਲ ਕੀਤੀ ਹੈ ਵੀ ਅਸੀਂ ਸੱਚੇ ਹਾਂ, ਉਸ ਪੁਆਇੰਟ ਤੇ ਹੈ ਵੀ ਸੱਚੇ, ਲੱਗਦੇ ਵੀ ਸੱਚੇ ਨੇ, ਤੁਹਾਨੂੰ ਕੀ ਲੋੜ ਸੀ ਆਉਣ ਦੀ?
ਸਭਨੀ ਆਣ ਵਗਾਈਆਂ ਤੇਗਾਂ ਧੂਕੇ,
ਸਾਰਿਆਂ ਨੇ ਆਪਣੇ ਆਪਣੇ ਜਿਹੜੇ ਸੀਗੇ ਆਪਣੀ ਆਪਣੀ ਗੱਲ ਮਾਰੀ, ਮੂੰਹ ਤੇ ਆਪਣੀ ਆਪਣੀ ਗੱਲ, ਆਪਣਾ ਆਪਣਾ ਇਤਰਾਜ਼ ਕੀਤਾ, ਇਤਰਾਜ਼ ਸੀ ਜਿਹੜੇ ਉਹਨਾਂ ਦੇ ਕੀਤੇ ਦੱਸੇ।
ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ,
ਦੁਰਗਾ ਨੇ ਸਾਰੀਆਂ ਹੀ ਸਬਰ ਨਾਲ ਸੁਣ ਲਈਆਂ, ਸਾਰੀਆਂ ਸੁਣ ਲਈਆਂ, ਕਿਉਂਕਿ ਜਿਹੜੀ ਉਹ ਗੱਲ ਕਹਿ ਰਹੇ ਨੇ ਕਿਸੇ ਹੱਦ ਤੱਕ ਗੱਲ ਜਾਇਜ਼ ਹੈ, ਪਰ ਉਹਨਾਂ ਨੂੰ ਇਹ ਨੀ ਪਤਾ ਵੀ ਉਹ ਮੰਨ ਗਏ, ਆਹ ਪੱਖ ਨੀ ਉਹ ਦੇਖ ਰਹੇ ਵੀ ਉਹ ਤਾਂ ਭਾਈ ਹਥਿਆਰ ਸੁੱਟ ਤੇ ਲੜਾਈ ਲੜ ਨਹੀਂ ਰਹੇ, ਜਿਹੜੇ ਕੰਮ ਆਪਾਂ ਛਡਾਉਣਾ ਉਹਨਾਂ ਨੇ ਤਾਂ ਛੱਡ ਦਿੱਤਾ, ਹੁਣ ਤੁਸੀਂ ਦੱਸੋ ਕੀ ਕਰਨਾ? ਬਸ ਇੱਕੋ ਹੀ ਪੁਆਇੰਟ ਹੈ, ਦੇਵਤੇ ਜਿੰਨਾ ਚਿਰ ਮੰਨੇ ਨੀ ਉਹਨਾਂ ਚਿਰ ਜਾ ਕੇ ਮੈਦਾਨ ਚ ਉਹਨਾਂ ਦੀ ਮਦਦ ਨੀ ਕੀਤੀ, ਇਹ ਮੈਂ ਨੌਵੇਂ ਪਾਤਸ਼ਾਹ ਨੇ ਜਦ ਮੰਨੇ ਨੀ ਪੰਡਤ, ਜਿੰਨਾ ਚਿਰ ਉਹਨਾਂ ਚ ਦਖਲ ਨੀ ਦਿੱਤਾ ਗੁਰੂ ਘਰ ਨੇ, ਜਦ ਆ ਕੇ ਮੰਨ ਗਏ ਅਸੀਂ ਸਿੱਖ ਹੋ ਗਏ ਤਾਂ ਉੱਥੇ ਗਏ ਨੇ, ਇਹੀ ਉਹਨਾਂ ਨੇ ਕਿਹਾ ਵੀ ਉਹ ਤਾਂ ਭਾਈ ਸਿੱਖ ਹੋ ਗਏ, ਹੁਣ ਉਹ ਗਾਹ ਨੂੰ ਨਹੀਂ ਕਰਦੇ ਮੂਰਤੀ ਪੂਜਾ, ਛੱਡਤੀ ਉਹਨਾਂ ਨੇ। ਮੈਂ ਤਾਂ ਆਇਆ,